साखी तीजी अशांति दी लहर पछाण। हां जी, श्री गुरु अर्जन देव जी रामदासपुरे आ गए ते जगत तारण दी अकाल पुरख जी दी सेवा दी कार निभाउण अते पंथ प्रचारण दीआं विचारां विच है सन के प्रबंध किवें टुरे ते चली आ रही मर्यादा मुड़ कायम हो जावे। इन्हां विचारां विच आप से के पृथ्वी चंद ने नवी वसी नगरी दे एकंत चौधरी दी मार्फत अर्ज कलवाई कि सब कुछ गुरु रामदास जी आप नूं दे गए हन, पृथ्वी चंद दा गुजारा भी आपने टोरना है ते महादेव दा भी, सो उन्हां नूं कुछ दे दिओ। दयाल मूर्ति सतगुर ने यह सुन के नवे वसे ग्रां दीआं कुछ दुकानां दे किरायां दी आमदन ते बाजार दा मसूल तां पृथ्वी चंद नूं दे दित्ता ते पासिया दे चौक दी चुंगी आदि दी सारी आमदन महादेव नूं दे दित्ती। कुछ क दुकानन को तै पारा अर जुगात जो आए बजारा, सो सब प्रिथिय को तबदीन चौक पासिया को जय चीन, महादेव को से बल दयो तन जगात को तिने लयो, इम दोनों के हित गुजरान लेकर करे निभावन खान। गुरप्रताप सूरज ग्रंथ। पृथ्वी चंद जी बारे तवारीख खालसा विच लिखिया है कि ज्यों ज्यों गुरु जी खिमा करदे जान त्यों त्यों ओ सिर चढ़दा जाए अते ओ अपनियां व्यौंतां विच होर होर वधदा जाए। इत्थों ताईं लिखिया है कि उसने कुछ आदमी रख लए जो बाहरों आए सिखां नूं प्रेर के पृथ्वी चंद वल लै जाण कि गद्दी इस नूं मिली है। कुछ मसंद भी नवे रख लए, कुछ प्रेर लए जो बाहर उसकी गुरियाई की खबर फैला के दसवंध कट्ठे करके कलन ते संगतां नूं उस वल भेजण। खिमा निदान गुरु जी, हां खिमा सुभाव खिमा स्वरूप श्री गुरु अर्जन देव जी चुप करके सब कुछ सहिंदे रहे, अपने रंग रत्ते हरी प्रेम हरी सिमरन विच चुप चाप लगे रहिंदे, गुरियाई विदताउण तक दा कोई उदम ना धार दे पर लंगर रोज पकदा ते सारे परिवार ते निकटवर्ती सिखां ने छकना हुंदा सी। तवारीख खालसा ने लिखिया है कि लंगर वेले पृथ्वी चंद कुछ अपने साथी नाल लैके लंगर विच आ जांदा तां जो खर्च वधे। इस तरह इस भरा ने गुरु अर्जन देव जी दी आमदन दे दरवाजे तां रोक दित्ते ते खर्च दे वधा दित्ते। जो कुछ बचत गोइंदवाल तों लियाए सन ਉਹ ਵੀ ਖਰਚ ਹੋ ਗਿਆ। ਫਿਰ ਕੁਛ ਗਹਿਣੇ ਮਾਤਾ ਜੀ ਤੇ ਸ੍ਰੀ ਸਪਤਨੀ ਜੀ ਦੇ ਵੇਚੇ ਤੇ ਲੰਗਰ ਚਲਾਉਂਦੇ ਰਹੇ। ਜੇ ਕੋਈ ਸਿੱਖ ਸੰਗਤ ਗੁਰੂ ਜੀ ਤੱਕ ਅੱਪੜ ਪਵੇ ਤਾਂ ਉਸ ਦੀ ਕਾਰ ਭੇਟ ਵੀ ਪ੍ਰਿਥੀ ਚੰਦ ਕਾਬੂ ਕਰ ਲਵੇ। ਤੈਸਾ ਸਵਰਨ ਤੈਸੀ ਉਸ ਮਾਟੀ ਦੀ ਧਾਰਨਾ ਵਾਲੇ ਗੁਰੂ ਅਰਜਨ ਦੇਵ ਜੀ ਨੇ ਖਿਮਾ ਖੜਕ ਦੀ ਹੀ ਟੇਕ ਲਈ ਅੰਤ ਨੌਬਤ ਲਿਖੀ ਹੈ। ਇਥੋਂ ਦਾ ਹੀ ਪਹੁੰਚੀ ਕਿ ਲੰਗਰ ਵਿਚ ਛੋਲਿਆਂ ਦੀ ਰੋਟੀ ਪੱਕਿਆ ਕਰੇ। ਭਾਈ ਗੁਰਦਾਸ ਭਾਈ ਗੁਰਦਾਸ ਗੁਰੂ ਅਮਰਦਾਸ ਜੀ ਦਾ ਅਨਿੰਨ ਸਿੱਖ ਸੀ, ਰਿਸ਼ਤੇ ਵਿਚ ਭਤੀਜਾ ਲੱਗਦਾ ਸੀ ਤੇ ਇਉਂ ਗੁਰੂ ਅਰਜਨ ਦੇਵ ਜੀ ਦਾ ਮਾਮਾ ਸੀ। ਇਸ ਨੂੰ ਸਤਿਗੁਰੂ ਰਾਮਦਾਸ ਜੀ ਨੇ ਆਗਰੇ ਦੀ ਸਿੱਖੀ ਵਿਚ ਨਾਮ ਪ੍ਰਚਾਰ ਹਿਤ ਘੱਲਿਆ ਹੋਇਆ ਸੀ। ਸ੍ਰੀ ਗੁਰੂ ਰਾਮਦਾਸ ਜੀ ਦਾ ਜੋਤੀ ਜੋਤ ਸਮਾਉਣਾ ਸੁਣ ਕੇ ਇਹ ਆਗਰੇ ਤੋਂ ਗੋਇੰਦਵਾਲ ਫਿਰ ਚੱਕ ਰਾਮਦਾਸ ਵਿਚ ਗੁਰੂ ਅਰਜਨ ਦੇਵ ਜੀ ਪਾਸ ਆ ਹਾਜ਼ਰ ਹੋਇਆ। ਦਰਸ਼ਨ ਮੇਲੇ ਤੇ ਕੁਛ ਪਰਤਾਵਾ ਕਰਕੇ ਆਪਣੇ ਰਿਸ਼ਤੇ ਵਿਚ ਭਣੇਵੇਂ ਲੱਗਦੇ ਸ੍ਰੀ ਗੁਰੂ ਅਰਜਨ ਦੇਵ ਜੀ ਵਿਚ ਸਾਖਿਆਤ ਗੁਰੂ ਜੋਤੀ ਤੱਕ ਕੇ ਸੁਖੀ ਤੇ ਨਿਸ਼ਚੇ ਦੇ ਘਰ ਟਿਕ ਗਿਆ। ਇਸ ਨੇ ਪਿਰਥੀ ਚੰਦ ਦੀਆਂ ਚਾਲਾਂ ਦਾ ਵੀ ਸਾਰਾ ਹਾਲ ਚਾਲ ਡਿੱਠਾ, ਜੋ ਪਹਿਲੋਂ ਤਾਂ ਇਹ ਕੁਛ ਕਾਰਜ ਤੇ ਕੁਛ ਵਿਚਾਰ ਲਈ ਗੋਇੰਦਵਾਲ ਚਲਾ ਗਿਆ ਪਰ ਜਾ ਕੇ ਛੇਤੀ ਮੁੜ ਆਇਆ। ਇਸ ਨੇ ਫਿਰ ਪਿਰਥੀ ਚੰਦ ਤੇ ਮਹਾਂਦੇਵ ਦੇ ਵਰਤਾਓ ਦੇਖੇ, ਸਾਰੀ ਗੱਲ ਦੀ ਘੋਖ ਕੀਤੀ, ਆਪਣੀ ਭੈਣ ਬੀਬੀ ਭਾਨੀ ਜੀ ਤੋਂ ਸਾਰੇ ਹਾਲ ਸੁਣੇ। ਤਦ ਪਹਿਲਾਂ ਇਹਨਾਂ ਵਧੀਕੀ ਕਰਨ ਵਾਲੇ ਦੋਹਾਂ ਭਰਾਵਾਂ ਨੂੰ ਸਮਝਾਇਆ ਉਸ, ਪਰ ਕੁਝ ਅਸਰ ਨਾ ਹੋਇਆ, ਸਗੋਂ ਇਹਨਾਂ ਦਾ ਸਾਰਾ ਵਰਤਾਓ ਤਮੋ ਗੁਣੀ ਡਿੱਠਾ। ਫਿਰ ਭਾਈ ਗੁਰਦਾਸ ਜੀ ਦੀ ਨਜ਼ਰ ਵਿਸ਼ੇਸ਼ ਕਰਕੇ ਸਿੱਖ ਸੰਗਤਾਂ ਦੀ ਮਾੜੀ ਹਾਲਤ ਵੱਲ ਪਈ, ਜੋ ਦੂਰੋਂ ਦੂਰੋਂ ਸ਼ਾਂਤੀ ਲਈ ਨਾਮਦਾਨ ਲਈ ਦੁੱਖ ਦਰਿਦਰ ਦੀ ਦੂਰੀ ਲਈ ਗੁਰੂ ਘਰ ਵੱਲ ਆਉਂਦੇ ਸਨ, ਪਰ ਉੱਥੇ ਆ ਕੇ ਪਿਰਥੀ ਚੰਦ ਦੀਆਂ ਚਲਾਕੀਆਂ ਦੇ ਸ਼ਿਕਾਰ ਹੋ ਅਤ੍ਰਿਪਤ ਤੇ ਅਸ਼ਾਂਤ ਮੁੜਦੇ ਸਨ। ਇਹ ਸੰਗਤ ਪੀੜਾ ਭਾਈ ਗੁਰਦਾਸ ਜੀ ਤੋਂ ਸਹਾਰੀ ਨਾ ਗਈ। ਉਧਰ ਗੁਰੂ ਜੀ ਵੱਲ ਦੇਖੇ ਕਿ ਇਹਨਾਂ ਦੋ ਭਰਾਵਾਂ ਨੂੰ ਆਮਦਨੀ ਦੇ ਦੇਣ ਤੋਂ ਵੀ ਜਦ ਸ਼ਾਂਤੀ ਨਹੀਂ ਹੋਈ ਤਾਂ ਆਪ ਰਜ਼ਾ ਤੇ ਟਿਕ ਗਏ ਹਨ। ਸੋ ਭਾਈ ਗੁਰਦਾਸ ਉਹਨਾਂ ਦੀ ਸ਼ਾਂਤੀ ਤੇ ਸਹਾਰਾ ਵੇਖ ਕੇ ਅਸਚਰਜ ਹੁੰਦਾ ਸੀ, ਜੀ ਵਿਚ ਸ਼ਲਾਘਾ ਕਰਦਾ ਸੀ, ਪਰ ਗੁਰਗੱਦੀ ਦੇ ਮਾਲਕ ਦਾ ਖੇਦ ਝੱਲ ਨਹੀਂ ਸੀ ਹੁੰਦਾ। ਉਹਨਾਂ ਦਾ ਅਟਕ ਅਡੋਲ, ਸੰਗਤਾਂ ਤੋਂ ਵੀ ਬੇਪਰਵਾਹ ਤੇ ਗੁਰਿਆਈ ਦੀ ਪਕੜ ਤੋਂ ਵੀ ਸਫੈਦ ਬੈਠੇ ਰਜ਼ਾ ਤੇ ਹੁਕਮ ਈਸ਼ਵਰ ਰਚਾ ਤੇ ਪ੍ਰਭੂ ਦੀ ਕਰਨੀ ਤੇ ਨਾ ਕੇਵਲ ਟਿਕੇ ਪਰ ਖਿੜੇ ਖੁਸ਼ ਦੇਖ ਕੇ ਦਿਲ ਪੀੜਾ ਵੱਧਦੀ ਸੀ ਕਿ ਇਸ ਅੰਮ੍ਰਿਤ ਕੁੰਡ ਦੇ ਹੁੰਦਿਆਂ ਜਗਤ ਵਿਚ ਤ੍ਰਿਖਾ ਦਾ ਦੁੱਖ ਕਿਉਂ ਨਿਵਰਤ ਨਾ ਹੋਵੇ। ਇਸ ਪ੍ਰਕਾਰ ਦੇ ਕੌਤਕ ਦੇਖ ਕੇ ਭਾਈ ਗੁਰਦਾਸ ਜੀ ਨੇ ਇਕ ਦਿਨ ਕੁਝ ਝਿਜਕਦਿਆਂ ਆਪਣੇ ਵਿਚਾਰ ਅਰਜ਼ ਕਰ ਦਿੱਤੇ ਤੇ ਚਿੰਤਾ ਪ੍ਰਗਟ ਕੀਤੀ ਕਿ ਇਸ ਤਰ੍ਹਾਂ ਦੀ ਦੀਨ ਅਵਸਥਾ ਕਿੰਨੇ ਕੁ ਦਿਨ ਚੱਲ ਸਕੇਗੀ। ਤਦ ਗੁਰੂ ਜੀ ਨੇ ਉੱਤਰ ਦਿੱਤਾ। ਸੋ ਕਵੀ ਸੰਤੋਖ ਸਿੰਘ ਜੀ ਨੇ ਇਉਂ ਲਿਖਿਆ ਹੈ, ਗੁਰਤਾ ਕੁਛ ਤਨ ਹਿਤ ਨੈ ਲੀਨੀ, ਤ੍ਰਿਸ਼ਨਾ ਕਰੀ ਚਲੈ ਮਨ ਹੀਨੀ, ਸਰਬ ਵਿਕਾਰਨ ਕਰੇ ਬਿਨਾਸ, ਕਿਉਂ ਹਮ ਕਰੇ ਦਰਬ ਕੀ ਆਸ। ਇਹ ਸੁਣ ਕੇ ਭਾਈ ਗੁਰਦਾਸ ਜੀ ਦੇ ਚਿੱਤ ਆਈ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਦੇ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ ਕਿਸੇ ਗੁਰੂ ਜੀ ਨੇ ਗੁਰਿਆਈ ਪਾ ਕੇ ਗੁਰਿਆਈ ਦਾ ਢੰਡੋਰਾ ਨਾ ਸੋ ਦਿੱਤਾ ਤੇ ਨਾ ਹੀ ਵਿਰੋਧੀਆਂ ਦੇ ਟਾਕਰੇ ਕੀਤੇ ਸਨ। ਤਿਵੇਂ ਇਹਨਾਂ ਨੇ ਜੋ ਕੁਛ ਕੀਤਾ ਹੈ ਗੁਰੂ ਨੂੰ ਇਹੋ ਹੀ ਸ਼ੋਭਦਾ ਹੈ। ਇਹ ਸਾਡਾ ਫਰਜ਼ ਹੈ ਕਿ ਸੱਚ ਨੂੰ ਲੇਪ ਨਾ ਹੋਣ ਦੇਈਏ ਤੇ ਝੂਠ ਕਪਟ ਦੀ ਜੈ ਨਾ ਹੋਣ ਦੇਈਏ। ਅੱਗੇ ਵੀ ਸੰਗਤਾਂ ਭਾਈ ਬੁੱਢੇ ਨੂੰ ਅੱਗੇ ਲਾ ਕੇ ਗੁਰੂ ਬਿਦਤਾਉਂਦੀਆਂ ਰਹੀਆਂ ਹਨ, ਹੁਣ ਵੀ ਇਹੋ ਰਸਤਾ ਠੀਕ ਹੈ। ਇਸ ਪ੍ਰਕਾਰ ਵਿਚਾਰ ਕੇ ਭਾਈ ਗੁਰਦਾਸ ਜੀ ਨੇ ਭਾਈ ਬੁੱਢੇ ਨੂੰ ਉਸ ਦੇ ਆਪਣੇ ਤਪ ਸਥਾਨ ਤੇ ਲੈ ਆਂਦਾ। ਫਿਰ ਇਤਿਹਾਸ ਵਿਚ ਦੱਸਿਆ ਹੈ ਕਿ ਭਾਈ ਗੁਰਦਾਸ ਜੀ ਨੇ ਗੋਇੰਦਵਾਲ ਤੋਂ ਮੋਹਰੀ ਜੀ ਨੂੰ ਤੇ ਹੋਰ ਮੁਖੀ ਸਿੱਖਾਂ ਭਾਈ ਸਾਲੋ, ਭਾਈ ਜੇਠਾ, ਭਾਈ ਪੈੜਾ ਆਦਿਕਾਂ ਨੂੰ ਜੋ ਬਾਹਰ ਗਏ ਹੋਏ ਸੇ ਬੁਲਵਾਇਆ। ਸਭ ਨੇ ਵਿਚਾਰ ਕਰਕੇ ਫਿਰ ਇਹ ਪ੍ਰਬੰਧ ਕੀਤਾ ਕਿ ਅੰਮ੍ਰਿਤਸਰ ਤੋਂ ਕੋਈ 250 ਤੇ ਸੜਕ ਉੱਤੇ ਡੇਰਾ ਪਾ ਲਿਆ, ਆ ਰਹੇ ਸਿੱਖਾਂ ਜਾਂ ਸੰਗਤਾਂ ਨੂੰ ਉੱਥੇ ਹੀ ਰੋਕ ਕੇ ਹਾਲ ਦੱਸ ਦੇਣਾ ਤੇ ਸੰਗਤਾਂ ਤੇ ਸੱਚ ਵਿਦਿਤ ਕਰ ਦੇਣਾ। ਜਿੱਥੇ ਪ੍ਰਬੰਧ ਕੀਤਾ ਉੱਥੇ ਹੁਣ ਗੁਰਦੁਆਰਾ ਹੈ, ਉਸ ਨੂੰ ਪਿਪਲੀ ਸਾਹਿਬ ਆਖਦੇ ਹੈ। ਲਾਹੌਰ ਦੀ ਸੜਕ ਉੱਤੇ ਖਾਲਸਾ ਕਾਲਜ ਤੋਂ ਉਰੇ ਹੈ। ਇਹ ਵੀ ਲਿਖਿਆ ਹੈ ਕਿ ਇਹ ਪ੍ਰਬੰਧ ਆਪ ਨੇ ਨਗਰ ਦੇ ਚੁਫੇਰੇ ਦੇ ਰਾਹਾਂ ਤੇ ਵੀ ਕੀਤੇ। ਆ ਰਹੇ ਸਿੱਖਾਂ ਜਾਂ ਸੰਗਤਾਂ ਨੂੰ ਰੋਕ ਕੇ ਹਾਲ ਦੱਸ ਦੇਣਾ, ਸੰਗਤਾਂ ਤੇ ਸੱਚ ਵਿਦਿਤ ਕਰ ਦੇਣਾ, ਇਸ ਤਰ੍ਹਾਂ ਕੋਈ ਪ੍ਰਬੰਧ ਪੂਰਬ ਦੇ ਪਾਸ ਤੇ ਉੱਪਰ ਹੇਠਾਂ ਨੂੰ ਵੀ ਕੀਤੇ। ਫਿਰ ਭਾਈ ਗੁਰਦਾਸ ਜੀ ਨੇ ਪ੍ਰਵਾਨੇ ਲਿਖੇ ਜਿਨ੍ਹਾਂ ਪਰ ਭਾਈ ਬੁੱਢਾ ਜੀ ਤੇ ਹੋਰ ਮੁਖੀ ਸਿੱਖਾਂ ਦੇ ਦਸਖਤ ਕੀਤੇ। ਇਹ ਪ੍ਰਵਾਨੇ ਦੂਰ ਦੂਰ ਦੱਖਣ ਪੂਰਬ ਪਹਾੜ ਪੱਛੋਂ ਸਾਰੇ ਸੰਗਤਾਂ ਵਿਚ ਘੱਲ ਦਿੱਤੇ। ਸਿੱਖੀ ਇਸ ਵੇਲੇ ਬਲਕ ਬੁਕਾਰਾ, ਪੂਰਬ ਬੰਗਾਲ, ਦੱਖਣ ਪਹਾੜ ਵਿਚ ਸਾਰੇ ਫੈਲ ਰਹੀ ਸੀ। ਗੁਰੂ ਕੈਨਿਨ ਤੇ ਨਿਕਟਵਰਤੀ ਸਿੱਖਾਂ ਦੇ ਉਦਮ ਨਾਲ ਸਾਰੀ ਸਿੱਖੀ ਵਿਚ ਸੱਚ ਦਾ ਪ੍ਰਕਾਸ਼ ਹੋ ਗਿਆ। ਸਗੋਂ ਇਹ ਸੁਣ ਕੇ ਉਚੇਚੇ ਸਿੱਖ ਦੂਰੋਂ ਦੂਰੋਂ ਦਰਸ਼ਨਾਂ ਨੂੰ ਆਉਣ ਲੱਗ ਪਏ। ਪਿਰਥੀ ਚੰਦ ਦੇ ਪੱਖ ਦੀ ਗੱਲ ਕਰਨ ਵਾਲੇ ਨਵੇਂ ਰੱਖੇ ਮਸੰਦ ਜਾਂ ਹੋਰ ਬੰਦੇ ਸੂਹ ਨਾਲ ਦੇਖੇ ਜਾਣ ਲੱਗੇ, ਤਿਰਸਕਾਰੇ ਜਾਣ ਲੱਗ ਪਏ। ਹੁਣ ਰਾਮਦਾਸਪੁਰ ਪੁੱਜ ਕੇ ਸੰਗਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨਾਂ ਤੱਕ ਅੱਪੜ ਜਾਂਦੀਆਂ ਤੇ ਵਿਰੋਧੀਆਂ ਦੀ ਕੋਈ ਪੇਸ਼ ਨਾ ਜਾਂਦੀ। ਇਧਰ ਬਾਬਾ ਬੁੱਢਾ ਤੇ ਭਾਈ ਗੁਰਦਾਸ ਜੀ ਦੇ ਕੀਤੇ ਪ੍ਰਬੰਧ ਸਾਵਧਾਨ ਰਹੇ ਤੇ ਢਿੱਲੇ ਨਾ ਪਏ। ਪ੍ਰਦੇਸ਼ਾਂ ਵਿਚ ਲਿਖਿਆ ਜਿਸ ਤੋਂ ਪੇਸ਼ਾਵਰੀ ਲਾਲ ਚੰਦ ਜੀ, ਗਗਨਦਾਸ ਜੀ ਸ਼ਿਕਾਰਪੁਰੀਏ ਤੇ ਬਹਿਲਦਾਸ ਜੀ ਲਾਹੌਰੀਏ ਤੇ ਐਸੇ ਐਸੇ ਵੱਡੇ ਸ਼ਹਿਰਾਂ ਦੇ ਧਨੀ ਸਿੱਖ ਸਾਵਧਾਨ ਹੋ ਗਏ ਕਿ ਸਾਡੇ ਸੋਹਣੇ ਸਤਿਗੁਰੂ ਜੀ ਦੇ ਲੰਗਰ ਵਿਚ ਕਿਉਂ ਕਦੇ ਤੋਟ ਆਵੇ। ਹੁਣ ਲੰਗਰ ਪਿਛਲੇ ਸਤਿਗੁਰਾਂ ਦੇ ਲੰਗਰ ਵਾਂਗੂ ਸ਼ੁਰੂ ਹੋ ਗਿਆ। ਸਿੱਖਾਂ ਦੀ ਬੇਨਤੀ ਮੰਨ ਕੇ ਸਤਿਗੁਰੂ ਜੀ ਉਸੀ ਤਰ੍ਹਾਂ ਦੀਵਾਨ ਵਿਚ ਆਉਂਦੇ ਹਨ। ਆਸਾ ਦੀ ਵਾਰ ਦਾ ਦੀਵਾਨ ਸਜਦਾ, ਅਰਦਾਸਾਂ ਹੁੰਦੀਆਂ, ਸਿੱਖਾਂ ਦੀਆਂ ਮੁਰਾਦਾਂ ਪੁੱਗਦੀਆਂ ਹਨ, ਨਾਮਦਾਨ ਹੁੰਦੇ ਹਨ। ਸੋਧਰ ਦਾ ਦੀਵਾਨ ਵੀ ਉਸੀ ਤਰ੍ਹਾਂ ਸਜਦਾ ਹੈ ਤੇ ਗੁਰਸਿੱਖੀ ਦੀ ਜਗਤ ਉਦਾਰਕ ਕਾਰ ਚੱਲ ਰਹੀ ਹੈ। ਪ੍ਰਿਥੀ ਚੰਦ ਤੇ ਮਹਾਦੇਵ ਹੁਣ ਦੇਖ ਰਹੇ ਸਨ ਕਿ ਪਾਸਾ ਪਲਟ ਗਿਆ ਹੈ। ਤਦ ਜਾਪਦਾ ਹੈ ਕਿ ਭਾਈ ਗੁਰਦਾਸ ਜੀ ਦੇ ਹਥੀਕੇ ਕੁਝ ਜ਼ਾਹਰਾ ਸ਼ਾਂਤੀ ਦਾ ਰਾਹ ਤਾਂ ਪਕੜਿਆ, ਪਰ ਜੋ ਦੁਕਾਨਾਂ ਦੇ ਕਿਰਾਏ ਤੇ ਜਗਾਤ ਜਾਂ ਚੁੰਗੀ ਦੋਹਾਂ ਭਰਾਵਾਂ ਨੂੰ ਗੁਰੂ ਸਾਹਿਬ ਦੇ ਚੁੱਕੇ ਸਨ, ਉਸ ਆਮਦਨ ਦੇ ਖੁਸ ਜਾਣ ਦਾ ਦੋਹਾਂ ਭਰਾਵਾਂ ਨੂੰ ਤੌਖਲਾ ਵਾਪਰ ਪਿਆ ਕਿ ਜੇ ਇਨ੍ਹਾਂ ਸਿਰਕਰ ਦੇ ਸਿੱਖਾਂ ਨੇ ਇਹ ਵੀ ਬੰਦ ਕਰ ਦਿੱਤੀ ਤਦ ਕਿਰਾਏਦਾਰਾਂ ਨਾਲ ਸਾਡੀ ਪੇਸ਼ ਨਹੀਂ ਜਾਣੀ। ਵੱਡੇ ਵੱਡੇ ਸਿਰਕਰ ਦੇ ਤੇ ਪਤਵੰਤੇ ਸਿੱਖ ਸਾਰੇ ਹੁਣ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰੂ ਮੰਨ ਗਏ ਹਨ ਤੇ ਸਾਡੀਆਂ ਕਰਨੀਆਂ ਤੇ ਉਹਨਾਂ ਵਿਚ ਸਾਡੇ ਸਤਿਕਾਰ ਦਾ ਕੋਈ ਅੰਸ਼ ਨਹੀਂ ਰਹਿਣ ਦਿੱਤਾ। ਚੰਗਾ ਹੋਵੇ, ਇਹ ਆਮਦਨ ਪੱਕੀ ਹੋ ਜਾਵੇ। ਸੋ ਭਾਈ ਗੁਰਦਾਸ ਸਾਂਝੇ ਮਾਮਾ ਜੀ ਨੂੰ ਕਹਾ ਕੇ ਉਹ ਆਮਦਨ ਪੱਕੇ ਤੌਰ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਆਪਣੇ ਨਾਮ ਪਟਾ ਲਿਖਵਾ ਕੇ ਕਰਾ ਲਈ। ਜਾਪਦਾ ਹੈ ਕਿ ਭਾਈ ਬੁੱਢਾ ਜੀ ਦੀ ਹਿੰਮਤ ਤੇ ਦਨਾਈ ਤੇ ਭਾਈ ਗੁਰਦਾਸ ਆਦਿਕਾਂ ਦੀ ਦੂਰਅੰਦੇਸ਼ੀ ਤੇ ਸੁਚੇਤੀ ਨੇ ਤੇ ਲੰਗਰ ਨਾਲ ਲੱਗੇ ਝਬਾਲ ਆਦਿਕ ਪਿੰਡਾਂ ਦੀ ਆਮਦਨ ਦਾ ਪ੍ਰਬੰਧ ਵੀ ਕਰ ਲਿਆ ਸੀ ਤੇ ਭਾਈ ਬੁੱਢਾ ਜੀ ਨੇ ਆਪਣੇ ਹੱਥ ਵਿਚ ਲੈ ਲਿਆ ਸੀ ਤੇ ਅਕਸਰ ਝਬਾਲ ਬੀੜ ਵਿਚ ਰਹਿੰਦੇ ਸਨ। ਇਸ ਪ੍ਰਕਾਰ ਦੇ ਹਾਲਾਂ ਹੇਠ ਜ਼ਾਹਰਾ ਤੌਰ ਤੇ ਹੁਣ ਗੁਰੂ ਕੀ ਨਗਰੀ ਵਿਚ ਉਦਾਲਿਓ ਅਸ਼ਾਂਤੀ ਦੀ ਲਹਿਰ ਪਛਾੜ ਹੁਣ ਕੁਛ ਸ਼ਮਨ ਹੋ ਗਈ। ਕੁਛ ਇਹ ਵੀ ਵਿਚਾਰ ਕੰਮ ਕਰਦੀ ਸੀ ਕਿ ਗੁਰੂ ਅਰਜਨ ਦੇਵ ਜੀ ਦੇ ਘਰ ਸੰਤਾਨ ਨਹੀਂ ਤੇ ਪ੍ਰਿਥੀ ਚੰਦ ਦੇ ਘਰ ਮਿਹਰਬਾਨ ਬੇਟਾ ਹੈ, ਸੋ ਵਾਰਸ ਅਖੀਰ ਮਿਹਰਬਾਨ ਨੇ ਹੋਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।